दंडौत बंधन अनेक बार, सर्व कला समरथ डोलन ते राखो प्रभु नानक दे कर हाथ। जाही कुल ते प्रगट हुए ताही कुल को नाम, पुन द्वादश गोरिंड को मेरी है प्रणाम। ओ जी मन हुकम सोहे दर साचे, मन हुकम सोहे दर साचे, आकी मर है अफारी। मन हुकम सोहे दर साचे, आकी मर है अफारी। मन
हुकम सोहे दर साचे, आकी मर है अफार। मन हुकम सोहे दर साचे, आकी मर है अफार।
मन हुकम सोहे दर साचे, आकी मर है अफारी। मन हुकम सोहे दर साचे, आकी मर है अफारी।
मन हुकम सोहे दर साचे, आकी मर है अफार। मन हुकम सोहे दर साचे, आकी मर है अफार।
आकी मर है अफार, आकी मर है अफारी।
आकी मर है अफारी, आकी मर है अफारी।
आकी मर है अफारी, आकी मर है अफारी।
आकी मर है अफारी, आकी मर है अफारी।
मन हुकम सोहर साच, आकी मर है अफारी। मन हुकम सोहे दर साच, आकी मर है अफारी।
मन हुकम सोहे दर साच, आकी मर है अफारी। मन हुकम सोहे दर साच, आकी मर है अफार।
सतगुरु जी दे पावन पवित्र दरबार विच उपस्थित सब माई पाई आपो अपनी रसना नू पवित्र करो। सब गज के आखो धन श्री सतगुरु उदय सिंह सच्चे पातशाह।
धन श्री सतगुरु उदय सिंह सच्चे पातशाह।
आप सबना ने श्री आदि गुरु ग्रंथ साहिब दे 992 सफे दे दर्ज सतगुरु नानक देव सच्चे पातशाह द्वारा मारू राग विच रचित शब्द श्रवण किया। पातशाह कहिंदे ने मन है हुकम सोहे दर सच, आकी मर है अफारी। भाव गुरु दे सच्चे दर ते उही सिख सोभा पाउंदा है जो गुरु दा हुकम मनदा, ते अपनी मन मर्जी करन वाला आकड़ खां जिहड़ा है वह मर मुक जांदा। अज हुकम दी गल आई है, हुकम दी व्याख्या कीती है सतगुरु नानक देव सच्चे पातशाह जपजी साहब दे विच। पातशाह कहिंदे ने हुकमी होवन आकार, हुक्म न कहे आ जाई। हुक्मी होवन जी है हुक्म मिले वड्याई, हुक्मी उत्तम नीच। जदों सतगुरु नानक देव सच्चे पातशाह इत्थे पहुँचे ना, मरदाना अर्ज करदा, सच्चे पातशाह मेरी एक अर्ज सुन लो। पातशाह कहिंदे ने की अर्ज? सतगुरु जी जिहड़ा तुसीं इह पाठ उच्चारण कीता हुक्मी उत्तम नीच, ये संसार ते उच्चे नीवें बंदे क्यों ने? इस तरह क्यों है? एक सार क्यों नहीं? एक तो घोड़े दे चढ़िया फिरदा है, तो एक नूं पैरां विच पौण नूं जुत्ती नहीं, एक दे तन ते कपड़े नहीं, तो एक दे अटैची केस भरे पए ने, इस तरह क्यों है? इकना दे महल मकान खड़े, इकलां नूं कुल्ली ना जुड़े, एक तरसन लीड़े पाटे नूं, एक बदलन नित पछाके नूं, एक तुरे तुरंग नचाउंदे ने, एक जुत्ती तक ना पाउंदे ने, ਇਕਣਾਂ ਦੇ ਡੋਲੇ ਆਉਣ ਪਏ, ਇਕਣਾਂ ਦੇ ਮੁਰਦੇ ਰੋਣ ਪਏ, ਇਕਣਾਂ ਦੇ ਸਿਰ ਮਗਰੂਰੀ ਏ, ਇਕਣਾਂ ਨੂੰ ਭਜਨ ਜ਼ਰੂਰੀ ਹੈ। ਇਹ ਇਸ ਤਰ੍ਹਾਂ ਕਿਉਂ ਹੈ? ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ ਮਰਦਾਨਿਆਂ, ਇਹ ਸਾਰਾ ਹੁਕਮ ਇਸੇ ਤਰ੍ਹਾਂ ਹੀ ਇਹਨੂੰ ਬਦਲਿਆ ਨਹੀਂ ਜਾ ਸਕਦਾ। ਇਹ ਹੁਕਮ ਹੈ ਪਰਮੇਸ਼ਰ ਦਾ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਏ। ਅੱਜ ਹੁਕਮ ਦੀ ਗੱਲ ਆਈ ਹੈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਤੁਹਾਨੂੰ ਕਿਹੜਾ ਸਿੱਖ ਚੰਗਾ ਲੱਗਦਾ? ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਮੈਨੂੰ ਉਹ ਸਿੱਖ ਚੰਗਾ ਲੱਗਦਾ ਹੈ ਜੋ ਮੇਰੇ ਹੁਕਮ ਵਿੱਚ ਰਹਿੰਦਾ, ਜੋ ਮੇਰੀ ਰਜ਼ਾ ਵਿੱਚ ਰਾਜ਼ੀ ਰਹਿੰਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬੈਂਕੋਕ ਗਏ, ਉੱਥੋਂ ਦੇ ਸਿੱਖਾਂ ਨੂੰ ਪੁੱਛਿਆ ਨਾਮਧਾਰੀ ਦੀ ਪਰਿਭਾਸ਼ਾ ਕੀ ਹੈ? ਕਿਸੇ ਨੇ ਆਖਿਆ ਕਿ ਜਿਹੜਾ ਸਤਿਗੁਰੂ ਰਾਮ ਸਿੰਘ ਨੂੰ ਮੰਨਦਾ ਉਹ ਨਾਮਧਾਰੀ ਹੈ, ਕਿਸੇ ਨੇ ਆਖਿਆ ਕਿ ਜਿਹੜਾ 12 ਪਾਤਸ਼ਾਹੀਆਂ ਦੀ ਅਰਦਾਸ ਕਰਦਾ ਉਹ ਨਾਮਧਾਰੀ ਹੈ, ਕਿਸੇ ਨੇ ਆਖਿਆ ਜਿਹੜਾ ਸਤਿਗੁਰੂ ਪ੍ਰਤਾਪ ਸਿੰਘ ਨੂੰ ਮੰਨਦਾ ਉਹ ਨਾਮਧਾਰੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਜਿਹੜਾ ਮੈਨੂੰ ਨਹੀਂ ਮੰਨਦਾ, ਜਿਹੜਾ ਮੇਰੀ ਗੱਲ ਮੰਨਦਾ, ਜਿਹੜਾ ਮੇਰਾ ਹੁਕਮ ਮੰਨਦਾ ਉਹ ਨਾਮਧਾਰੀ ਹੈ। ਅੱਜ ਹੁਕਮ ਦੀ ਗੱਲ ਆਈ ਹੈ, ਪਾਤਸ਼ਾਹ ਕਹਿੰਦੇ ਨੇ ਮਨ ਹੈ ਹੁਕਮ ਸੋਹੇ ਦਰ ਸੱਚੈ ਆਕੀ ਮਰੇ ਅਫਾਰੀ। ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਆਓ ਸਰਵਣ ਕਰੀਏ ਕਿ ਕਿਸ ਤਰ੍ਹਾਂ ਗੁਰੂ ਦੇ ਦਰਬਾਰ ਵਿੱਚ ਸਤਿਗੁਰਾਂ ਦਾ ਹੁਕਮ ਮੰਨਣ ਵਾਲਾ ਉਹ ਕਿਸ ਤਰ੍ਹਾਂ ਸੋਭਾ ਪਾਉਂਦਾ ਅਤੇ ਸਤਿਗੁਰਾਂ ਦੇ ਹੁਕਮ ਤੋਂ ਆਕੀ ਹੋਣ ਵਾਲਾ ਕਿਸ ਤਰ੍ਹਾਂ ਮਰ ਮੁੱਕ ਜਾਂਦਾ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤ ਦੀ ਦਾਤ ਦੇ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਪਹਾੜੀ ਰਾਜੇ ਜਿਹੜੇ ਸਨ ਸਤਿਗੁਰਾਂ ਦੀ ਇਹ ਚੜ੍ਹਦੀ ਕਲਾ ਵੇਖ ਕੇ ਅਤੇ ਸਤਿਗੁਰਾਂ ਕੋਲੋਂ ਈਰਖਾ ਕਰਨ ਲੱਗ ਪਏ। ਮੈਂ ਅਰਜ਼ ਕਰਾਂ, ਬੰਦੇ ਦੇ ਕਈ ਵਾਰ ਆਪਣੇ ਗੋੜੀਆਂ ਦੇ ਦੁਸ਼ਮਣ ਬਣ ਜਾਂਦੇ ਨੇ। ਬੰਦੇ ਦਾ ਹੋਰ ਕੋਈ ਦੁਸ਼ਮਣ ਨਹੀਂ, ਬੰਦੇ ਦੇ ਆਪਣੇ ਗੋਣੀਆਂ ਦੇ ਦੁਸ਼ਮਣ ਨੇ। ਕੋਈ ਭਲਵਾਨ ਪੰਜਾਂ ਸੰਦਾ ਭਲਵਾਨਾਂ ਨੂੰ ਢਾ ਲੈਂਦਾ ਹੋਵੇ ਨਾ ਅਤੇ ਉਹਦੇ ਨਾਲ ਦੇ ਕਹਿੰਦੇ ਨੇ ਇਹਨੂੰ ਕੜਾਹ ਪ੍ਰਸ਼ਾਦ ਦੇ ਵਿੱਚ ਹੀ ਕੁਛ ਪਾ ਕੇ ਦੇ ਦਿਓ, ਸਾਡਾ ਖਹਿੜਾ ਛੱਡ ਜਾਏ। ਬੰਦੇ ਦੇ ਆਪਣੇ ਗੋਣੀਆਂ ਦੇ ਦੁਸ਼ਮਣ ਨੇ, ਫੁੱਲ ਦੀ ਆਪਣੀ ਸੁੰਦਰਤਾ, ਉਹਦੀ ਆਪਣੀ ਖੁਸ਼ਬੋ ਹੀ ਦੁਸ਼ਮਣ ਹੈ। ਜਥੇਦਾਰ ਅਮਰ ਸਿੰਘ ਜੀ ਨੇ ਕੋੜੇ ਵਾਲੇ ਕਵਿਤਾ ਪੜ੍ਹਦੇ ਹੁੰਦੇ ਸਨ, ਉਹ ਕਹਿੰਦੇ ਸਨ ਕਲੀ ਉਡੀਕੇ ਸੂਰਜ ਨੂੰ ਵਾ ਆਣ ਕਿਸੇ ਨੇ ਤੋੜ ਲਈ, ਰਜਲਾ ਓਏ ਮੇਰਾ ਜੋਬਨ ਖਿੜਿਆ ਮੈਂ ਜੰਮਦੀ ਗਲੋਂ ਮਰੋੜ ਲਈ, ਸੂਈਆਂ ਨਾਲ ਪਰੋ ਕੇ ਧਾਗੇ ਗਲ ਦੇ ਵਿੱਚ ਕਸੋੜ ਲਈ, ਖੁਸ਼ਬੂ ਨੂੰ ਲੁੱਟਿਆ ਪਰੇ ਸੁੱਟਿਆ ਕੀਤਾ ਕੋਈ ਸਤਿਕਾਰ ਨਹੀਂ, ਮਤਲਬ ਦੀ ਇਹ ਦੁਨੀਆ ਲੋਕੇ ਇੱਥੇ ਕੋਈ ਕਿਸੇ ਦਾ ਯਾਰ ਨਹੀਂ। ਹਰ ਬੰਦੇ ਦੇ ਗੁਣ ਉਹਦੇ ਦੁਸ਼ਮਣ ਬਣੇ ਹੋਏ ਨੇ। ਇਹਨਾਂ ਪਹਾੜੀ ਰਾਜਿਆਂ ਨੇ ਛੋਟੇ ਮੋਟੇ ਬਹੁਤ ਜੰਗ ਜੋਧ ਕੀਤੇ ਪਰ ਇਹਨਾਂ ਦੀ ਕੋਈ ਪੇਸ਼ ਨਾ ਗਈ, ਸਤਿਗੁਰਾਂ ਦਾ ਤੇਜ ਪ੍ਰਤਾਪ ਹੀ ਇੰਨਾ ਸੀ। ਸੁਖ ਨਾ ਪਾਏ ਨਮੁਗਧ ਨਾਲ ਸੰਤ ਨਾਲ ਖਹੰਦੇ, ਉਹ ਕਦੇ ਵੀ ਜਿਹੜੇ ਸੰਤਾਂ ਸਤਿਪੁਰਸ਼ਾਂ ਨਾਲ ਜਿਹੜੇ ਵੈਰ ਲੈਂਦੇ ਨੇ ਕਦੇ ਵੀ ਸੁੱਖ ਨਹੀਂ ਲੈ ਸਕਦੇ। ਇਹਨਾਂ ਪਹਾੜੀ ਰਾਜਿਆਂ ਨੇ ਇੱਕ ਬੜੀ ਵੱਡੀ ਮੀਟਿੰਗ ਕੀਤੀ ਕਿ ਆਖਰ ਕਾਰਨ ਕੀ, ਅਸੀਂ ਵਾਰ ਵਾਰ ਹਾਰ ਕੇ ਜਾਂਦੇ ਹਾਂ ਗੁਰੂ ਗੋਬਿੰਦ ਸਿੰਘ ਕੋਲੋਂ। ਰਾਜਾ ਕੇਸਰੀ ਚੰਦ ਦਰਬਾਰ ਦੇ ਵਿੱਚ ਬੋਲਿਆ, ਆਖਣ ਲੱਗਾ ਜਿੰਨੀ ਦੇਰ ਤੱਕ ਲੋਹਗੜ੍ਹ ਦਾ ਕਿਲ੍ਹਾ ਹੈ ਨਾ, ਜਿੰਨੀ ਦੇਰ ਤੱਕ ਇਹ ਆ ਉਨੀ ਦੇਰ ਤੱਕ ਅਸੀਂ ਜਿੱਤ ਨਹੀਂ ਸਕਦੇ। ਇਹਨਾਂ ਨੇ ਮਤਾ ਪਾਸ ਕੀਤਾ ਕਿ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਅਤੇ ਲੋਹਗੜ੍ਹ ਦਾ ਦਰਵਾਜ਼ਾ ਤੋੜਿਆ ਜਾਵੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਰਬਾਰ ਵਿੱਚ ਬੈਠੇ ਹੋਏ ਸਨ, ਗੁਪਤਚਰਾਂ ਨੇ ਆ ਕੇ ਦੱਸਿਆ ਸੱਚੇ ਪਾਤਸ਼ਾਹ ਸਵੇਰੇ ਰਾਜੇ ਕੇਸਰੀ ਚੰਦ ਨੇ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਅਤੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਦੀ ਵਿਉਂਤ ਬਣਾਈ ਹੈ। ਸੱਚੇ ਪਾਤਸ਼ਾਹ ਮਸਤ ਹਾਥੀ ਬਹੁਤ ਜ਼ਿਆਦਾ ਬਲਵਾਨ ਹੈ, ਕੋਈ ਕਿਰਪਾ ਕਰੋ ਉਹਨੇ ਟੱਕਰਾਂ ਮਾਰ ਮਾਰ ਕੇ ਅਤੇ ਉਹ ਦਰਵਾਜ਼ਾ ਤੋੜ ਦੇਣਾ। ਅਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਈ ਬਚਨ ਕਰਦੇ ਕਿ ਇਹਨੇ ਨੂੰ ਬਹੁਤ ਭਾਰੀ ਸਰੀਰ ਵਾਲਾ ਮਸੰਦ ਦੁਨੀ ਚੰਦ ਦਰਬਾਰ ਦੇ ਵਿੱਚ ਆਇਆ, ਇਹਦਾ ਸਰੀਰ ਬਹੁਤ ਜ਼ਿਆਦਾ ਭਾਰੀ ਸੀ, ਲੱਤਾਂ ਬਹੁਤ ਜ਼ਿਆਦਾ ਮੋਟੀਆਂ ਸਨ। ਇਹਦਾ ਸਰੀਰ ਭਾਰੀ ਵੇਖ ਕੇ ਅਤੇ ਲੱਤਾਂ ਮੋਟੀਆਂ ਵੇਖ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਜੇ ਪਹਾੜੀ ਰਾਜਿਆਂ ਕੋਲ ਮਸਤ ਹਾਥੀ ਹੈ ਤਾਂ ਸਾਡੇ ਕੋਲ ਦੁਨੀ ਚੰਦ ਹਾਥੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਹੁਕਮ ਕੀਤਾ, ਦੁਨੀ ਚੰਦਾ ਹੁਣ ਮਸਤ ਹਾਥੀ ਦੇ ਨਾਲ ਤੂੰ ਲੜ ਕੇ ਉਸਨੂੰ ਮਾਰ ਮੁਕਾਉਣਾ। ਸਵੇਰੇ ਮਸਤ ਹਾਥੀ ਆਉਣਾ ਹੈ ਸ਼ਰਾਬ ਦੇ ਨਾਲ ਰੱਜਿਆ ਹੋਇਆ ਅਤੇ ਤੂੰ ਉਹਦੇ ਨਾਲ ਲੜਨਾ ਸਵੇਰੇ। ਉਹ ਸੁਣ ਲਿਆ ਇਹ ਗੁਰਾਂ ਭੇਦ ਸਾਰਾ, ਉਹ ਹਾਥੀ ਰਾਜਿਆਂ ਕੱਲ ਚੁਕਾਵਣਾ ਏ। ਉਹ ਹੱਸ ਆਖਦੇ ਵੇਖ ਕੇ ਵੱਲ ਸਿੰਘਾਂ, ਤੇ ਦਿਨੇ ਰਾਜਿਆਂ ਦਾ ਹਾਥੀ ਆਵਣਾ ਏ। ਤੇ ਅੱਗੇ ਸੱਚੇ ਪਾਤਸ਼ਾਹ ਫਿਰ ਐਂ ਕਰਕੇ ਆਉਂਦੇ ਨੇ, ਓ ਜੀ ਦੁਨੀ ਚੰਦ ਹਾਥੀ ਗੁਰੂ ਘਰ ਦਾ ਇਹਨੂੰ ਉਸ ਦੇ ਨਾਲ ਲੜਾਵਣਾ ਏ ਦੁਨੀ ਚੰਦ ਹਾਥੀ ਗੁਰੂ ਘਰ ਦਾ ਇਹਨੂੰ ਉਸ ਦੇ ਨਾਲ ਲੜਾਵਣਾ ਹਾਥੀ ਗੁਰੂ ਘਰ ਦਾ ਇਹਨੂੰ ਉਸ ਦੇ ਨਾਲ ਲੜਾਵਣਾ ਏ ਦੁਨੀ ਚੰਦ ਹਾਥੀ ਗੁਰੂ ਘਰ ਦਾ ਇਹਨੂੰ ਉਸ ਦੇ ਨਾਲ ਲੜਾਵਣਾ ਏ ਸਿੰਘ ਸੱਚੇ ਪਾਤਸ਼ਾਹ ਇਹ ਹੁਕਮ ਕਰਕੇ ਆਪਣੇ ਨਿਵਾਸ ਸਥਾਨ ਵੱਲ ਚਲੇ ਗਏ ਪਰ ਸਤਿਗੁਰਾਂ ਦਾ ਇਹ ਹੁਕਮ ਸੁਣ ਕੇ ਦੁਨੀ ਚੰਦ ਦਾ ਕਾਲਜਾ ਕੰਬ ਗਿਆ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਆਖਣ ਲੱਗਾ ਮਸਤ ਹਾਥੀ ਬਹੁਤ ਜ਼ਿਆਦਾ ਬਲਵਾਨ ਹੈ ਉਹਨੇ ਮੈਨੂੰ ਮਾਰ ਦੇਣਾ ਸਤਿਗੁਰਾਂ ਦਾ ਕੀ ਜਾਣਾ ਕੀ ਵਿਗੜਨਾ ਸਤਿਗੁਰਾਂ ਦਾ ਭਾਈ ਦਇਆ ਸਿੰਘ ਨੇ ਦੁਨੀ ਚੰਦ ਨੂੰ ਸਮਝਾਇਆ ਦੁਨੀ ਚੰਦਾ ਤੂੰ ਘਬਰਾਉਣਾ ਕਿਉਂ ਹੈ ਕੰਮ ਤਾਂ ਸਤਿਗੁਰਾਂ ਨੇ ਆਪ ਕਰਨਾ ਉਹ ਸਤਿਗੁਰ ਚਾਹੁਣ ਤਾਂ ਕੀੜੀ ਦੇ ਹੱਥੋਂ ਹਾਥੀ ਮਰਵਾ ਸਕਦੇ ਨੇ ਜੇ ਤੈਨੂੰ ਮੌਤ ਦਾ ਡਰ ਲੱਗਦਾ ਹੈ ਮੌਤ ਤਾਂ ਉਸ ਤਰ੍ਹਾਂ ਵੀ ਇੱਕ ਨਾ ਇੱਕ ਦਿਨ ਆਉਣੀ ਹੈ ਇੱਕ ਨਾ ਇੱਕ ਦਿਨ ਉਸ ਤਰ੍ਹਾਂ ਵੀ ਤਾਪ ਬਿਮਾਰੀ ਦੇ ਨਾਲ ਮਰਨਾ ਹੀ ਹੈ ਅਤੇ ਚੰਗਾ ਇਹ ਆ ਕਿ ਤੂੰ ਸਤਿਗੁਰੂ ਦੇ ਹੁਕਮ ਵਿੱਚ ਮਰੇ ਕੋਈ ਜਸ ਖੱਟ ਕੇ ਮਰੇ ਕਾਲ ਬਿਆਲ ਜਿਉਂ ਪਰੇ ਉਹ ਡੋਲੇ ਮੁੱਖ ਪਸਾਰੇ ਮੀਤ ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰੱਖੋ ਜੀਤ ਇੱਕ ਨਾ ਇੱਕ ਦਿਨ ਤਾਂ ਮੌਤ ਨੇ ਉਸ ਤਰ੍ਹਾਂ ਵੀ ਆਉਣਾ ਹੀ ਹੈ ਉਹ ਕੀ ਭਰੋਸਾ ਜਿੰਦ ਦਾ ਉਹ ਖਬਰੇ ਦੋ ਦਿਨ ਚਾਰ ਉਹ ਰਹਿਣਾ ਕਿਸੇ ਨਾ ਇੱਥੇ ਇਸ ਤਰ੍ਹਾਂ ਉਹ ਐਵੇਂ ਪੈਰ ਪਸਾਰ ਚੰਦਾ ਇੱਕ ਨਾ ਇੱਕ ਦਿਨ ਤਾਂ ਉਸ ਤਰ੍ਹਾਂ ਵੀ ਤਾਪ ਬਿਮਾਰੀ ਦੇ ਨਾਲ ਮਰਨਾ ਹੀ ਆ ਚੰਗਾ ਤਾਂ ਇਹ ਆ ਕਿ ਤੂੰ ਸਤਿਗੁਰੂ ਦੇ ਹੁਕਮ ਵਿੱਚ ਮਰੇ ਕੋਈ ਜਸ ਖੱਟ ਕੇ ਮਰੇ ਉਹ ਕੋਈ ਜਸ ਦੁਨੀਆਂ ਚੋਂ ਖੱਟ ਲੈ ਤੈਨੂੰ ਮੌਤ ਵਾਜਾਂ ਮਾਰੇ ਕੋਈ ਜਸ ਦੁਨੀਆਂ ਚੋਂ ਖੱਟ ਲੈ ਤੈਨੂੰ ਮੌਤ ਵਾਜਾਂ ਮਾਰੇ
ਕੋਈ ਚੱਪੀਆਂ ਤੋਂ ਖੱਟ ਲਾ ਤੈਨੂੰ ਮੌਤ ਆਵਾਜ਼ਾਂ ਮਾਰੇ
ਮੌਤ ਆਵਾਜ਼ਾਂ ਮਾਰੇ 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 ਤੈਨੂੰ ਮੌਤ ਆਵਾਜ਼ਾਂ
ਮਾਰੇ
ਮੌਤ ਆਵਾਜ਼ਾਂ ਮਾਰੇ ਤੈਨੂੰ ਮਾ
ਜਸ ਦੁਨੀਆਂ ਤੋਂ ਖੱਟ ਲੈ ਤੈਨੂੰ ਮੌਤ ਵਾਜਾ ਮਾਰੇ
ਦੁਨੀ ਚੰਦ ਆਖਣ ਲੱਗਾ ਭਾਈ ਦਇਆ ਸਿੰਘ ਮਸਤ ਹਾਥੀ ਬਹੁਤ ਜ਼ਿਆਦਾ ਬਲਵਾਨ ਹੈ ਮੈਂ ਉਹਦੇ ਨਾਲ ਲੜ ਨਹੀਂ ਸਕਦਾ ਭਾਈ ਦਇਆ ਸਿੰਘ ਨੇ ਇਸ ਨੂੰ ਸਮਝਾਇਆ ਦੁਨੀ ਚੰਦ ਆਖਣ ਲੱਗਾ ਕਿ ਮੇਰੇ ਕੋਲ 500 ਬੰਦੇ ਨੇ ਸਾਡੇ ਕਰਕੇ ਸਤਿਗੁਰਾਂ ਨੂੰ ਮੱਥੇ ਟੇਕਦੇ ਨੇ ਸਾਡੇ ਕਰਕੇ ਸਤਿਗੁਰਾਂ ਦੀ ਪੂਜਾ ਹੁੰਦੀ ਹੈ ਅਸੀਂ ਕਿਸੇ ਹੋਰ ਸੋਟੀ ਨੂੰ ਕਿਸੇ ਹੋਰ ਧੀਰਮਲ ਨੂੰ ਜਾ ਕੇ ਗੁਰੂ ਬਣਾ ਲਵਾਂਗੇ ਭਾਈ ਦਇਆ ਸਿੰਘ ਨੇ ਇਸ ਨੂੰ ਸਮਝਾਇਆ ਕਿ ਦੁਨੀ ਚੰਦਾ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਜਿਹੜਾ ਬੰਦਾ ਗੁਰੂ ਦੇ ਦਰ ਤੋਂ ਟੁੱਟ ਜਾਂਦਾ ਨਾ ਉਹਨੂੰ ਸੰਸਾਰ ਵਿੱਚ ਕਿਤੇ ਵੀ ਢੋਈ ਨਹੀਂ ਮਿਲਦੀ ਕਬੀਰ ਜੀ ਨੇ ਸਮਝਾਉਣਾ ਕੀਤਾ ਕਬੀਰ ਜੀ ਕਹਿੰਦੇ ਨੇ ਕਬੀਰ ਸਮੁੰਦਰ ਨਾ ਛੋਟੀਏ ਜਾਓ ਅਤ ਖਾਰੋ ਹੋਏ ਵੇਖੇ ਜੇ ਕਿਤੇ ਸਮੁੰਦਰ ਨੂੰ ਨਾ ਛੱਡਦੇ ਜੇ ਭਾਵੇਂ ਖਾਰਾ ਵੀ ਹੈ ਭਾਵੇਂ ਕਿਤੇ ਸਤਿਗੁਰੂ ਜੀ ਝਿੜਕ ਵੀ ਦੇਣ ਗੁੱਸੇ ਦੇ ਵਿੱਚ ਤਾਂ ਵੀ ਨਾ ਛੱਡਿਆ ਜੇ ਕਬੀਰ ਸਮੁੰਦਰ ਨਾ ਛੋਟੀਏ ਜਾਓ ਅਤ ਖਾਰੋ ਹੋਏ ਉਹ ਪੋਖਰ ਪੋਖਰ ਢੂੰਡਦੇ ਭਲੋ ਨਾ ਕਹੇ ਹੈ ਕੋਈ ਸਤਿਗੁਰੂ ਸਮੁੰਦਰ ਨੂੰ ਛੱਡ ਕੇ ਛੋਟੀਆਂ ਛੋਟੀਆਂ ਛੱਪੜੀਆਂ ਦੇ ਵਿੱਚ ਹੱਥ ਮਾਰਦੇ ਫਿਰੋਗੇ ਤੁਹਾਨੂੰ ਕਿਸੇ ਨੇ ਚੰਗਾ ਨਹੀਂ ਆਖਣਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਹੋਦੇ ਪ੍ਰਤੱਖ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਾਹੀਂ ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਪੂਸੇ ਖਾਹੀ ਜਿਨ ਗੁਰ ਗੋਪਿਆਂ ਆਪਣਾ ਸੇ ਲੈਂਦੇ ਢਹਾ ਫਿਰਾਹੀ ਗੋਪਿਆਂ ਦਾ ਭਾਵ ਜਿਹਨੇ ਆਪਣੇ ਗੁਰੂ ਦੀ ਨਿੰਦਿਆ ਕੀਤੀ ਹੈ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਪਾਤਸ਼ਾਹ ਇਹ ਸੰਸਾਰ ਦਾ ਸਭ ਤੋਂ ਭੈੜਾ ਮਨੁੱਖ ਵੇਖਣਾ ਹੋਵੇ ਤਾਂ ਉਹ ਕਿਹੜਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਉੱਥੇ ਫਿਰ ਪਾਠ ਉਚਾਰਨ ਕੀਤਾ ਪਾਤਸ਼ਾਹ ਕਹਿੰਦੇ ਨੇ ਜਿਨ ਗੁਰ ਗੋਪਿਆ ਆਪਣਾ ਤੇ ਨਾਲ ਬੁਰਿਆਰੀ ਜਿਸ ਨੇ ਆਪਣੇ ਗੁਰੂ ਦੀ ਨਿੰਦਿਆ ਕੀਤੀ ਹੈ ਸੰਸਾਰ ਦਾ ਸਭ ਤੋਂ ਭੈੜਾ ਮਨੁੱਖ ਹੈ ਹਰ ਜੀਓ ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ ਉਹ ਘਰ ਘਰ ਫਿਰੇ ਕਸੁੱਧ ਬਣ ਜਿਓ ਤਰਕਟ ਨਾਰੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਹਾ ਫਿਰਾਹੀ ਇਹੋ ਜਿਹਾ ਮਨੁੱਖ ਜਿਹੜਾ ਜਿਸ ਤਰ੍ਹਾਂ ਕੋਈ ਦਰਿਆ ਦੇ ਵਿੱਚ ਰੁੜਿਆ ਜਾਂਦਾ ਅਤੇ ਉਹ ਕੋਈ ਢਾਹ ਲੱਭਦਾ ਕੋਈ ਆਸਰਾ ਲੱਭਦਾ ਤਿੰਨ ਕੀ ਭੁੱਖ ਕਦੇ ਨਾ ਉਤਰੇ ਨਿਤ ਭੁੱਖਾ ਭੁੱਖ ਕੂ ਕਾਹੀ ਉਹ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਭੁੱਖਾ ਰੋਟੀ ਵਾਸਤੇ ਨਾਰੇ ਲਾਉਂਦਾ ਇਸ ਤਰ੍ਹਾਂ ਉਹਨਾਂ ਦੀ ਹਾਲਤ ਹੋ ਜਾਂਦੀ ਹੈ ਉਹਨਾਂ ਦਾ ਆਖਿਆ ਕੋ ਨਾ ਸੁਣੇ ਨਿਤ ਹੌਲੇ ਹੌਲ ਮਰਾਹੀ ਜੋ ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ ਤਿੰਨ ਅੱਗੇ ਪਿੱਛੇ ਥਾਂ ਨਾਹੀਂ ਉਹਨਾਂ ਨੂੰ ਸੰਸਾਰ ਵਿੱਚ ਕਿਤੇ ਵੀ ਥਾਂ ਨਹੀਂ ਮਿਲਦਾ ਉਹ ਜੀ ਦੁਨੀਆ 'ਚ ਰੁਲ ਜਾਏਗਾ ਕਿਤੇ ਟੁੱਟ ਨਾ ਗੁਰਾਂ ਨਾਲੋਂ ਜਾਵੀ ਦੁਨੀਆ 'ਚ ਰੁਲ ਜਾਏਗਾ ਕਿਤੇ ਟੁੱਟ ਨਾ ਗੁਰਾਂ ਨਾਲੋਂ ਜਾਵੀ ਦੁਨੀਆ 'ਚ ਰੁਲ ਜਾਏਗਾ ਕਿਤੇ ਟੁੱਟ ਨਾ ਗੁਰਾਂ ਨਾਲੋਂ ਜਾਵੀ ਦੁਨੀਆ 'ਚ ਰੁਲ ਜਾਏਗਾ ਕਿਤੇ ਟੁੱਟ ਨਾ ਗੁਰਾਂ ਨਾਲੋਂ ਜਾਵੀ ਦੁਨੀਆ 'ਚ ਰੁਲ ਜਾਏਗਾ ਕਿਤੇ ਟੁੱਟ ਨਾ ਗੁਰਾਂ ਨਾਲੋਂ ਜਾਵੀ ਦੁਨੀਆ 'ਚ ਰੁਲ ਜਾਏਗਾ ਕਿਤੇ ਟੁੱਟ ਨਾ ਗੁਰਾਂ ਨਾਲੋਂ ਜਾਵੀ ਟੁੱਟਣਾ ਗੁਰਾਂ ਨਾਲੋਂ ਜਾਵੀ ਟੁੱਟਣਾ ਗੁਰਾਂ ਨਾਲੋਂ ਜਾਵੀ
ਟੁੱਟਣਾ ਗੁਰਾਂ ਨਾਲੋਂ ਜਾਵੀ ਟੁੱਟਣਾ ਗੁਰਾਂ ਨਾਲੋਂ ਜਾਵੀ
ਟੁੱਟਣਾ ਗੁਰਾਂ ਨਾਲੋਂ ਜਾਵੀ ਟੁੱਟਣਾ ਗੁਰਾਂ ਨਾਲੋਂ ਜਾਵੀ
ਟੁੱਟਣਾ ਗੁਰਾਂ ਨਾਲੋਂ ਜਾਵੀ ਟੁੱਟਣਾ ਗੁਰਾਂ ਨਾਲੋਂ ਜਾਵੀ
ਟੁੱਟਣਾ ਗੁਰਾਂ ਨਾਲੋਂ ਜਾਵੀ ਦਇਆ ਸਿੰਘ ਨੇ ਬੜਾ ਦੁਨੀ ਚੰਦ ਨੂੰ ਸਮਝਾਉਣ ਦਾ ਜਨਨ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਮ ਦਰਬਾਰ ਵਿੱਚ ਇੱਕ ਥਾਂ ਪਾਠ ਹੁੰਦਾ ਪਾਤਸ਼ਾਹ ਕਹਿੰਦੇ ਨੇ ਹਮ ਤੇ ਭਾਜ ਬੇਮੁੱਖ ਜੇ ਗਏ ਤਿਨਕੇ ਧਾਮ ਗਿਰਾਵਤ ਪਏ ਆਪਣੇ ਗੁਰ ਤੇ ਜੇ ਮੁੱਖ ਫਿਰ ਹੈ ਈਹਾਂ ਉਹਾਂ ਤਿਨਕੇ ਗ੍ਰਹਿ ਗਿਰ ਹੈ ਈਹਾਂ ਉਪਹਾਸਨਾ ਸੁਰ ਪ੍ਰਵਾਸਾ ਸਭ ਬਾਤਨ ਤੇ ਰਹੇ ਨਿਰਾਸਾ ਦੁੱਖ ਭੂਖ ਤਿਨਕੋ ਸਦ ਰਹੇ ਲਾਗੀ संत सेव ते जो है त्यागी जगत विखे कोई कामना सरही अंत है कुंड नरक की परही तिनको सदा जगत उपहासा अंत है कुंड नरक की बासा गुर पगते जे बेमुख सिधारे इहां उहां तिनके मुख कारे। सारकतावली दे करता पंडित हरदयाल जी एक थां ते बड़ा सुंदर लिखते हैं, वह कहिंदे ने इहो जिहा मनुख जिहड़ा अपने गुरु की अवग्या करदा अपने गुरु की दित्ती हुई सिक्ख्या नूं भुल जाता है अपने गुरु की दित्ती हुई दीख्या नूं जिहड़ा भुल जाता है वह भावें किन्नियां भी रिद्धियां सिद्धियां का मालक भी क्यों ना होवे वह नरकां का भागी बनता। पंडित हरदयाल जी कहिंदे ने तज गुरमंत्र दरिद्र होवै गुरह अवग्या घात त्याग दे गुरमंत्र जो सिद्ध भी नरके जात वो भावें सिद्ध महापुरश भी होवे वह नरकां का भागी बनता। इस्लाम धर्म के प्रचारक होए ने अब्दुल रहीम खान खाना वो कहिंदे ने सिख ते गुरु का रिश्ता जिहड़ा है वह एक धागे वांगू ये प्रेम का धागा है इनू वेख्या जे कितें टुट ना जाए जे टुट गया तो फिर जुड़दा नहीं तो जे जुड़ जाए तो ये गंढ पै जाती है ध्यान रखिया जे। रही मन धागा प्रेम का रही मन धागा प्रेम का मत तोड़ो चटकाए रही मन धागा प्रेम का मत तोड़ो चटकाए
प्रेम का
मत तोड़ो चटकाए
मन धागा प्रेम का मत तोड़ो चटकाए मन धागा प्रेम का मत तोड़ो चटकाए।
वाह वाह।
चंद आखन लगा कि मैं मस्त हाथी बहुत ज़्यादा बनवाने मैं उहदे नाल लड़ नहीं सकता। इन्हें अपने साथियों के नाल किले विचों भज्जन का मन बना लिया। रात नूं इहदे साथी जिहड़े सन 500 इहदे साथी सन किले दे उत्तों रस्सा सुट के सारे साथी इहदे थले उतर गए। जिस वेले इह उतरन लगा इहदा शरीर बहुत ज़्यादा भारी सी रस्सा टुट गया तो यह धड़म करके थले डिगा तो इहदी लत्त टुट गई। लत्त टुटन करके बहुत ज़्यादा इसनूं दर्द होया इह कुरलाउंदा सी हाए हाए करदा सी। इहदे साथियों ने इहनू मोढे उत्ते चुक लिया ते चुक के घर लै गए। बुरे हालां दे नाल इह घर पहुँचिया मंजे उत्ते लम्मे पा दिता उठ के जंगल पेशाब भी नहीं सी जा सकदा इहो जिही इहदी हालत हो गई सी। जिहड़े सतगुरां दा हुक्म नहीं मन्नदे हुक्म ना जाणे बहुता रोवे अंदर धोखा नींद ना सोवे इह पाठ उहनां वास्ते आया। जिस वेले गुरु गोबिंद सिंह सच्चे पातशाह नूं पता लगा कि रात नूं दुनी चंद जिहड़ा उह किला छड्ड के अपने साथियों के नाल भज गया ते गुरु गोबिंद सिंह सच्चे पातशाह वचन किया कि दुख पा के कमोते ही मरेगा। ओ सतगुरां दे वाक ना गए खाली ओ छुटा तीर जड़ा कारी कर गया ओ पहला लत टुटी
दुखी बात होया वो सप लड़के अंत नू मर गया सप लड़न करके ये दुनी चंद जरा उस तरह जरा जरा सतगुरां का वाक होया सी उस तरह मर गया। गुरु गोबिंद सिंह सच्चे पातशाह फिर बाबा बचित्र सिंह राठौर नू हुकम किया कि बचित्र सिंह हुण मस्त हाथी दे नाल तू लड़ना, तू मस्त हाथी दे नाल लड़के ते उन्हू मार मुकाना है। उस वेले बाबा बचित्र सिंह ने सत भजन कह दिता। बंदा ही वह है जिहड़ा सतगुरां का हुक्म पछाण लवे। एक थां बंदे की परिभाषा आई है, पातशाह कहिंदे ने बंदे से जे पवे विच बंदी वेखण कौ दी दार। बंदे उहने जिन्हां ने बंदगी कीती है दर्शनां वास्ते, ये भी बंदे ने। एक थां फिर पाठ आया, पातशाह कहिंदे ने बंदी अंदर सिफत कराए ता को कहीए बंदा। जेलखाने में भांडे मांजन की ड्यूटी है, फिर भी सतगुरां की सिफत की है, ये भी बंदा। वक्त विचारे सो बंदा होए, जेड़ा वक्त की वंड कर लेंदा, सवेरे उठ के मैं की करना, दुपहरे मैं की करना, शाम नू मैं की करना, सौन लग्या मैं की करना, इस तरह जेड़ा वक्त की वंड कर लेंदा, ये भी बंदा। तो कबीर जी कहिंदे ने बंदा वो है जिन्हें सतगुरु का हुक्म पछाण लिया। की आंदे ने कबीर जी, ओ जी हुक्म पछाण सोए को जाने, बंदा कही है सोई रे। हुक्म पछाण सोए को जाने, बंदा कही है सोई रे।
हुक्म पछाण सोए को जाने, बंदा कही है सोई रे। हुक्म पछाण सोए को जाने, बंदा कही है सोई रे।
हुक्म पछाण सोए को जाने, बंदा कही है सोई रे। हुक्म पछाण सोए को जाने, बंदा कही है सोई रे।
हुक्म पछाण सोए को जाने, बंदा कही है सोई रे। हुक्म पछाण सोए को जाने, बंदा कही है सोई रे।
बंदा कही है सोई रे, बंदा कही है सोई रे। हुकम पछाण सोए को जाने, बंदा कहिए सोई रे। हुकम पछाण सोए को जाने, बंदा कहिए सोई।
हुकम पछाण सोए को जाने, बंदा कहिए सोई रे। हुकम पछाण सोए को जाने, बंदा कहिए सोई रे।
गुरु गोबिंद सिंह सच्चे पातशाह बचित्र सिंह नू हुकम कीता, बचित्र सिंह हुण मस्त हाथी दे नाल तू लड़ना। उस वेले सतगुरां दे हुकम नू झोली दे विच पवा के, हाथ दे विच नागणी बरछा फड़ के, दे घोड़े दे उत्ते सवार होके, ते लोहगढ़ दे दरवाजे अगे आके डट के खलो गया। मैं अर्ज करां, सिखी बड़ी औखी है, सिखी खंडे दी धार वर्गी तिखी है, वाला नालों बरीक है, इस नू कमाउणा बड़ा औखा। इहदे विच तन मन धन, तन मन धन सारा कुछ सौंप के, तो सतगुरु का हुक्म मन के ता सिखी मिलती है। अपना सिर दे के सिर भी देवे तो फिर सी भी ना करे। बालम जी कहिंदे ने प्यार दी मंजिल बड़ी दूर है, कोई विरला इत्थों तक कर पहुंचदा। ओ प्यार दी मंजिल दूर बड़ी है, प्यार दी मंजिल दूर बड़ी है, प्यार दी मंजिल
दूर बड़ी है।
ओ सिरों परा इश्क दा डेरा, सिरों परा इश्क दा डेरा,
सिरों परा इश्क दा डेरा, सिरों परा इश्क दा डेरा।
हुंदा मरिया बाद बसेरा, हुंदा मरिया बाद बसेरा,
हुंदा मरिया बाद बसेरा, हुंदा मरिया बाद बसेरा।
कहावत ये मशहूर बड़ी है, प्यार दी मंजिल दूर बड़ी है, प्यार दी मंजिल दूर बड़ी है, प्यार दी मंजिल
दूर बड़ी है, प्यार दी मंजिल
दूर। प्यार दी मंजिल बड़ी दूर है। बचित्र सिंह डट के खलोता होया, सामने मस्त हाथी है,
ਸ਼ਰਾਬ ਦੇ ਨਾਲ ਰੱਜਿਆ ਹੋਇਆ ਸਾਰਾ ਸਰੀਰ ਹਾਥੀ ਦਾ ਜਿਹੜਾ ਲੋਹੇ ਦੇ ਨਾਲ ਮੜਿਆ, ਮੱਥੇ ਉੱਤੇ ਲੋਹੇ ਦਾ ਤਵਾ ਵੱਜਿਆ, ਸੁੰਡ ਦੇ ਨਾਲ ਦੋ ਧਾਰੀ ਤਲਵਾਰ ਕੱਸ ਕੇ ਵੱਧੀ, ਮੌਤ ਦੇ ਸਾਹਮਣੇ ਪਰ ਸੂਰਮੇ ਦਾ ਕੰਮ ਨਹੀਂ ਮੌਤ ਤੋਂ ਡਰਨਾ। ਜਿਸ ਵੇਲੇ ਤੋਪ ਦੇ ਸਾਹਮਣੇ ਮਧਰੇ ਕਾਦਾ ਖੜਾ ਸੀ ਵਰਿਆਮ ਸਿੰਘ, ਮਹਾਰਾਜਾ ਪਟਿਆਲਾ ਦੀ ਚਿੱਠੀ ਆਈ ਕਿ ਸਾਡਾ ਇੱਕ ਬੰਦਾ ਜਿਹੜਾ ਭੁਲੇਖੇ ਨਾਲ ਬਾਗੀ ਜਥੇ ਦੇ ਨਾਲ ਆ ਗਿਆ, ਇਸ ਨੂੰ ਛੱਡ ਦਿੱਤਾ ਜਾਵੇ, ਇਹਦੇ ਟੱਬਰ ਨੇ ਆ ਕੇ ਸਾਡੇ ਕੋਲੋਂ ਮਾਫ਼ੀ ਮੰਗ ਲਈ। ਕਾਂਵੜ ਨੇ ਆਖਿਆ ਕਿ ਤੇਰਾ ਕਦ ਮਧਰਾ, ਤੂੰ ਘਰ ਨੂੰ ਜਾ ਸਕਦਾ? ਵਰਿਆਮ ਸਿੰਘ ਨੇ ਆਖਿਆ ਕਿ ਮੈਂ ਇਸ ਵਾਸਤੇ ਨਹੀਂ ਆਇਆ, ਮੈਂ ਇਹਦਾ ਇਲਾਜ ਕਰ ਲੈਂਦਾ, ਮੈਂ ਇਸ ਤਰ੍ਹਾਂ ਘਰ ਨਹੀਂ ਜਾਵਾਂਗਾ। ਵਰਿਆਮ ਸਿੰਘ ਨੇ ਕੀ ਕੀਤਾ, ਵਾਹਣ ਦੇ ਵਿੱਚੋਂ ਢੇਮਾਂ ਇਕੱਠੀਆਂ ਕਰਕੇ ਥੜਾ ਬਣਾ ਕੇ ਅਤੇ ਉਹਦੇ ਉੱਤੇ ਖਲੋ ਕੇ ਆਖਣ ਲੱਗਾ, ਹੁਣ ਵੇਖੋ ਮੇਰੀ ਛਾਤੀ ਮੇਚ ਆਉਂਦੀ ਹੈ ਕਿ ਨਹੀਂ, ਹੁਣ ਤੋਪ ਚਲਾਓ। ਉਹ ਡਟ ਜਾਣ ਦੇਵੇ ਮੈਨੂੰ ਤੋਪ ਦੇ ਨਿਸ਼ਾਨੇ ਅੱਗੇ, 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 ਡਟ ਜਾਣ ਦੇਵੇ ਮੈਨੂੰ ਤੋਪ ਦੇ ਨਿਸ਼ਾਨੇ ਅੱਗੇ, ਡਟ ਜਾਣ ਦੇਵੇ ਮੈਨੂੰ ਤੋਪ ਦੇ ਨਿਸ਼ਾਨੇ ਅੱਗੇ,
ਡਟ ਲਾਣ ਦੇਵੀ ਮੈਨੂੰ ਤੋਪ ਦੇ ਨਿਸ਼ਾਨੇ ਅੱਗੇ, ਡਟ ਲਾਣ ਦੇਵੀ ਮੈਨੂੰ ਤੋਪ ਦੇ ਨਿਸ਼ਾਨੇ ਅੱਗੇ।
ਬਾਬਾ ਬਚਿੱਤਰ ਸਿੰਘ ਡਟ ਕੇ ਖਲੋਤਾ ਹੋਇਆ, ਜਿਸ ਵੇਲੇ ਮਸਤ ਹਾਥੀ ਸ਼ਰਾਬ ਦੇ ਨਾਲ ਰੱਜਿਆ ਹੋਇਆ ਲੋਹਗੜ੍ਹ ਦੇ ਦਰਵਾਜ਼ੇ ਅੱਗੇ ਆਇਆ, ਬਚਿੱਤਰ ਸਿੰਘ ਅੱਗੇ ਵਧਿਆ, ਜਿਸ ਵੇਲੇ ਮਸਤ ਹਾਥੀ ਨੇ ਆਪਣੀ ਸੁੰਡ ਦੇ ਨਾਲ ਇਹਦੇ ਉੱਤੇ ਵਾਰ ਕੀਤਾ, ਢਾਲ ਦੇ ਨਾਲ ਪਹਿਲਾਂ ਵਾਰ ਰੋਕ ਲਿਆ ਅਤੇ ਅਗਾਂਹ ਹੋ ਕੇ ਪੱਬਾਂ ਦੇ ਭਾਰ ਹੋ ਕੇ ਮਸਤ ਹਾਥੀ ਦੇ ਮੱਥੇ ਦੇ ਵਿੱਚ ਜਿਸ ਵੇਲੇ ਨਾਗਣੀ ਬਰਛਾ ਮਾਰਿਆ ਅਤੇ ਉਹ ਬਰਛਾ ਲੋਹੇ ਦੇ ਤਵੇ ਨੂੰ ਚੀਰਦਾ ਹੋਇਆ ਮੱਥੇ ਦੇ ਵਿੱਚ ਧੱਸ ਗਿਆ ਅਤੇ ਉਹ ਬਰਛਾ ਘੁਮਾ ਦਿੱਤਾ ਬਾਬਾ ਬਚਿੱਤਰ ਸਿੰਘ ਨੇ।
ਵਾਹ ਵਾਹ।
ਅਤੇ ਜਿਸ ਵੇਲੇ ਬਰਛਾ ਕੱਢਿਆ ਬਾਹਰ ਅਤੇ ਉਹ ਮਸਤ ਹਾਥੀ ਚੀਕਾਂ ਮਾਰਦਾ ਹੋਇਆ ਪਿਛਾਂ ਨੂੰ ਪਹਾੜੀ ਫੌਜ ਨੂੰ ਲਤਾੜਦਾ ਹੋਇਆ ਅਤੇ ਜੰਗਲ ਵਾਲੇ ਪਾਸੇ ਨੂੰ ਭੱਜ ਗਿਆ। ਸਾਰੀ ਪਹਾੜੀ ਫੌਜ ਨੂੰ ਭੱਜਣਾ ਪੈ ਗਈਆਂ, ਸਾਰੀ ਫੌਜ ਨੂੰ ਭੱਜਣ ਵਾਸਤੇ ਰਾਹ ਨਾ ਲੱਭਿਆ। ਇੱਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਚਬੂਤਰੇ 'ਤੇ ਬਹਿ ਕੇ ਸਾਰਾ ਨਜ਼ਾਰਾ ਵੇਖ ਰਹੇ ਸਨ। ਪਹਾੜੀ ਫੌਜ ਨੂੰ ਭੱਜਦਿਆਂ ਨੂੰ ਰਾਹ ਨਾ ਲੱਭਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜਿੱਤ ਹੋਈ। ਜਿਸ ਵੇਲੇ ਬਾਬਾ ਬਚਿੱਤਰ ਸਿੰਘ ਆਇਆ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਘੁੱਟ ਕੇ ਗਲਵਕੜੀ ਵਿੱਚ ਲੈ ਲਿਆ। ਮੇਰੇ ਵਿਦਿਆਦਾਤਾ ਜਥੇਦਾਰ ਸੁਦਰਸ਼ਨ ਸਿੰਘ ਜੀ, ਉਹਨਾਂ ਦੇ ਵਿਦਿਆ ਗੁਰੂ ਜਥੇਦਾਰ ਗਿਆਨ ਸਿੰਘ ਜੀ ਵੀਰੋ ਕਿਆਂ ਵਾਲੇ ਇਹ ਰੀਤ ਪੜਿਆ ਕਰਦੇ ਸਨ। ਉਹ ਜੋ ਗੁਰ ਬਚਨਾਂ ਦਾ ਪੂਰਾ ਉਹ ਕਦੇ ਨਹੀਂ ਮਾਰ ਸਕਦਾ, ਗੁਰ ਬਚਨਾਂ ਦਾ ਪੂਰਾ ਕਦੇ ਨਹੀਂ ਮਾਰ ਸਕਦਾ, ਗੁਰਬਚਨਾਂ ਦਾ ਪੂਰਾ ਕਦੇ ਨਹੀਂ ਮਾਰ ਸਕਦਾ। ਉਹ ਕਦੇ ਨਹੀਂ ਮਾਰ ਸਕਦਾ, ਕਦੇ ਨਹੀਂ ਮਾਰ ਸਕਦਾ, ਕਦੇ ਨਹੀਂ ਮਾਰ ਸਕਦਾ, ਕਦੇ ਨਹੀਂ ਮਾਰ ਸਕਦਾ, ਪੂਰਾ ਕਦੇ ਨਹੀਂ ਮਾਰ ਸਕਦਾ, ਗੁਰਬਚਨਾਂ ਦਾ ਪੂਰਾ ਕਦੇ ਨਹੀਂ ਮਾਰ ਸਕਦਾ, ਇਸ ਕਰਕੇ ਮੈਂ ਇਹ ਅਰਜ਼ ਕੀਤੀ ਸੀ, ਮਨ ਹੈ ਹੁਕਮ ਸੋਹੇ ਦਰ ਸੱਚ ਹੈ ਆਕੀ ਮਰਹਿ ਅਫਾਰੀ। ਗੁਰੂ ਦੇ ਸੱਚੇ ਦਰਬਾਰ ਵਿੱਚ ਉਹੀ ਸਿੱਖ ਉਹ ਸੋਭਾ ਪਾਉਂਦਾ ਜਿਹੜਾ ਗੁਰੂ ਦਾ ਹੁਕਮ ਮੰਨਦਾ ਅਤੇ ਜਿਹੜਾ ਗੁਰੂ ਦੇ ਹੁਕਮ ਤੋਂ ਜਿਹੜਾ ਆਕੀ ਹੋ ਜਾਂਦਾ ਦੁਨੀ ਚੰਦ ਵਰਗਾ ਉਹ ਮਰ ਮੁੱਕ ਜਾਂਦਾ। ਤੁਸੀਂ ਸਾਰੇ ਬੜੇ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਜਪ ਪ੍ਰਯੋਗ ਹੋਰ ਲੋਕਾਂ ਨੇ ਵੀ ਬੜੇ ਕੀਤੇ ਨੇ ਮਹੀਨੇ ਮਹੀਨੇ ਦੇ, ਪਰ ਜਿਨ੍ਹਾਂ ਨੇ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਇੱਥੇ ਜਿਹੜਾ ਜਪ ਪ੍ਰਯੋਗ ਕੀਤਾ ਹੈ ਉਹ ਗੁਰੂ ਦੇ ਸੱਚੇ ਦਰਬਾਰ ਵਿੱਚ ਸੋਭਾ ਉਹਨਾਂ ਨੂੰ ਮਿਲਣੀ।
ਵਾਹ ਵਾਹ।
ਇਸ ਕਰਕੇ ਮੈਂ ਉਹੀ ਰੀਤ ਪੜ੍ਹ ਕੇ ਆਪਣੇ ਦੀਵਾਨ ਦੀ ਸਮਾਪਤੀ ਕਰਾਂਗਾ। ਉਹ ਮਨ ਹੁਕਮ ਸੋਹੈ ਦਰ ਸੱਚ ਆਕੀ ਮਰ ਹੈ ਅਫਾਰੀ, ਮਨ ਹੁਕਮ ਸੋਹੈ ਦਰ ਸੱਚ ਆਕੀ ਮਰ ਹੈ ਅਫਾਰੀ,
ਮਨ ਹੁਕਮ ਸੋਹੈ ਦਰ ਸੱਚ ਆਕੀ ਮਰ ਹੈ ਅਫਾਰੀ, ਮਨ ਹੁਕਮ ਸੋਹੈ ਦਰ ਸੱਚ ਆਕੀ ਮਰ ਹੈ ਅਫਾਰੀ।
ਸੱਚ ਆਦੀ ਮਰ ਹੈ ਫਾਰੀ ਮਨ ਹੁਕਮ ਸੋ ਹੈ ਦਰ ਸੱਚ ਆਦੀ ਮਰ ਹੈ
ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।